ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਥਿੱਤੀ ਗੌੜੀ ਮਹੱਲਾ ਪੰਜਵਾਂ। ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜਲ ਥਲ ਮਹੀਅਲ ਪੂਰਿਆ ਸੁਆਮੀ ਸਿਰਜਣਹਾਰ। ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਪੌੜੀ ਏਕਮ ਏਕੰਕਾਰ ਪ੍ਰਭ ਕਰੋ ਬੰਦਨਾ ਧਿਆਏ। ਗੁਣ ਗੋਬਿੰਦ ਗੋਪਾਲ ਪ੍ਰਭ ਸਰਨ ਪਰੋ ਹਰ ਰਾਏ। ਤਾਕੀ ਆਸ ਕਲਿਆਣ ਸੁਖ ਜਾਤੇ ਸਭ ਕਛ ਹੋਏ। ਚਾਰ ਕੁੰਟ ਦਹਿ ਦਿਸ ਭ੍ਰਮਿਓ ਤਿਸ ਬਿਨ ਅਵਰ ਨਾ ਕੋਏ। ਵੇਦ ਪੁਰਾਣ ਸਿਮਰਤ ਸੁਨੇ ਬਹੁਬਿਧ ਕਰੋ ਵਿਚਾਰ। ਪਤ ਤੇ ਉਧਾਰਨ ਭੈ ਹਰਨ ਸੁਖ ਸਾਗਰ ਨਿਰੰਕਾਰ। ਦਾਤਾ ਭੁਗਤਾ ਦੇਨ ਹਾਰ ਤਿਸ ਬਿਨ ਅਵਰ ਨਾ ਜਾਏ। ਜੋ ਚਾਹ ਹੈ ਸੋਈ ਮਿਲੈ ਨਾਨਕ ਹਰ ਗੁਣ ਗਾਏ। ਗੋਬਿੰਦ ਜਸ ਗਾਈਐ ਹਰ ਨੀਤ ਮਿਲ ਭਜੀਐ ਸਾਧ ਸੰਗ ਮੇਰੇ ਮੀਤ ਰਹਾਉ। ਥਿੱਤੀ ਗੌੜੀ ਮਹੱਲਾ ਪੰਜਵਾਂ। ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜਲ ਥਲ ਮਹੀਅਲ ਪੂਰਿਆ ਸੁਆਮੀ ਸਿਰਜਣਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਨਿਰਗੁਣ ਅਤੇ ਸਰਗੁਣ ਥੀਆ ਉਸ ਨਿਰਾਕਾਰ ਸਰੂਪ ਤੋਂ ਪਾਵਨ ਗੁਰੂ ਅਵਤਾਰ ਧਾਰਨ ਕੀਤੇ ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ ਜਗਮਗ ਜੋਤ ਬਿਰਾਜ ਰਹੀ ਸ੍ਰੀ ਗੁਰੂ ਗ੍ਰੰਥ ਮਜਾਰ ਪਾਵਨ ਦਸ ਰੂਪ ਧਾਰਨ ਕਰਕੇ ਜੋ ਸਤਿਗੁਰੂ ਨੇ ਮਹਾਨ ਪਰਉਪਕਾਰ ਕੀਤੇ। ਸਭ ਤੋਂ ਵੱਡਾ ਪਰਉਪਕਾਰ ਸਤਿਗੁਰੂ ਦਾ ਇਹ ਸੀ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦਾ ਇੱਕ ਅਮੋਲਕ ਖਜ਼ਾਨਾ ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ ਸਾਨੂੰ ਬਖਸ਼ਿਸ਼ ਕੀਤਾ ਹੈ। ਇਹ ਇੱਕ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਵਡਮੁੱਲੀ ਦਾਤ ਹੈ। ਤਕਰੀਬਨ ਇਸ ਮਹਾਨ ਖਜ਼ਾਨੇ ਨੂੰ ਸਮਝਣ ਦੀ, ਪਰਖਣ ਦੀ, ਵਰਤਨ ਦੀ ਕਿਸੇ ਨੂੰ ਘੱਟ ਹੀ ਲੋੜ ਮਹਿਸੂਸ ਹੁੰਦੀ ਹੈ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਹਰ ਗੁਰਸਿੱਖ ਮਾਈ ਭਾਈ ਨੂੰ ਇਹ ਹਦਾਇਤ ਵੀ ਕੀਤੀ ਹੈ, ਇਸ ਬਾਣੀ ਨੂੰ ਕੇਵਲ ਮੱਥਾ ਹੀ ਨਹੀਂ ਟੇਕਣਾ ਬਲਕਿ ਇਸ ਬਾਣੀ ਨੂੰ ਪੜ੍ਹਨਾ ਵੀ ਹੈ, ਸੁਣਨਾ ਵੀ ਹੈ, ਸਮਝਣਾ ਵੀ ਹੈ ਅਤੇ ਕਮਾਉਣਾ ਵੀ ਹੈ। ਅਸੀਂ ਕੇਵਲ ਬਾਣੀ ਨੂੰ ਮੱਥਾ ਹੀ ਟੇਕਦੇ ਹਾਂ। ਥੋੜ੍ਹੇ ਗੁਰਸਿੱਖ ਮਾਈ ਭਾਈ ਹੋਣਗੇ ਜਿਹੜੇ ਇਸ ਬਾਣੀ ਨੂੰ ਪੜ੍ਹਦੇ ਵੀ ਹਨ, ਉਹ ਉਦੋਂ ਵੀ ਥੋੜ੍ਹੇ ਹੋਣਗੇ ਜਿਹੜੇ ਬਾਣੀ ਨੂੰ ਸਮਝਦੇ ਹਨ, ਉਹ ਉਦੋਂ ਵੀ ਘੱਟ ਹੋਣਗੇ ਜਿਹੜੇ ਇਸ ਬਾਣੀ ਨੂੰ ਕਮਾਉਂਦੇ ਵੀ ਹਨ। ਕਮਾਉਣ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੀ ਹੁੰਦੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਬਚਨ ਹਨ। ਕੋਈ ਗਾਵੈ ਕੋ ਸੁਣੈ, ਕੋਈ ਕਰੈ ਵਿਚਾਰ, ਕੋ ਉਪਦੇਸ਼ੈ ਕੋ ਦ੍ਰਿੜੈ, ਤਿਸ ਕਾ ਹੋਏ ਉਧਾਰ। ਗੱਲ ਦ੍ਰਿੜੈ ਤੇ ਜਾ ਕੇ ਸਤਿਗੁਰੂ ਨੇ ਮੁਕਾਈ ਹੈ। ਕੋਈ ਤਾਂ ਗੁਰਬਾਣੀ ਨੂੰ ਗਾਉਂਦਾ ਹੈ ਤੇ ਕੋਈ ਸੁਣਦਾ ਹੈ, ਕੋਈ ਗੁਰਬਾਣੀ ਦੀ ਵਿਚਾਰ ਵੀ ਕਰਦਾ ਹੈ, ਕੋਈ ਬਾਣੀ ਦੇ ਉਪਦੇਸ਼ ਨੂੰ ਵੀ ਸੁਣਦਾ ਹੈ। ਪਰ ਹਜ਼ੂਰ ਕਹਿੰਦੇ ਕੋ ਦ੍ਰਿੜ ਹੈ, ਪਰ ਕੋਈ ਵਿਰਲਾ ਹੀ ਇਸ ਉਪਦੇਸ਼ ਨੂੰ ਦ੍ਰਿੜ ਕਰਦਾ ਹੈ। ਸਤਿਗੁਰੂ ਦਾ ਹੁਕਮ ਹੈ, ਸੁਣ ਉਪਦੇਸ਼ ਹਿਰਦੈ ਵਸਾਵੋ ਹੋ, ਮਨ ਇੱਛੇ ਨਾਨਕ ਫਲ ਪਾਵੋ। ਉਪਦੇਸ਼ ਨੂੰ ਸੁਣ ਕੇ ਮਨ ਦੇ ਵਿੱਚ ਵਸਾਉਣ ਦੀ ਲੋੜ ਹੁੰਦੀ ਹੈ, ਪਰ ਹਜ਼ੂਰ ਕਹਿੰਦੇ ਵਸਾਉਂਦਾ ਕੋਈ ਵਿਰਲਾ ਹੈ। ਸੋ ਪ੍ਰਵਾਨ ਜਿਸ ਹਿਰਦੈ ਵਸਾਈ, ਜਿਹਨੇ ਹਿਰਦੇ ਵਿੱਚ ਗੁਰੂ ਦਾ ਉਪਦੇਸ਼ ਵਸਾ ਲਿਆ, ਤਿਸ ਕਾ ਹੋਏ ਉਧਾਰ, ਫਿਰ ਉਹਦਾ ਉਧਾਰ ਹੁੰਦਾ ਹੈ। ਸੋ ਆਪ ਸੰਗਤਾਂ ਨੇ ਪਿੱਛੇ ਸੁਖਮਨੀ ਸਾਹਿਬ ਬਾਣੀ ਦੀ ਕਥਾ ਵਿਚਾਰ ਸਰਵਣ ਕੀਤੀ ਹੈ, ਹੁਣ ਉਸ ਤੋਂ ਅਗਲੀ ਬਾਣੀ ਦੀ ਵਿਚਾਰ ਸ਼ੁਰੂ ਹੋਣ ਲੱਗੀ ਹੈ। ਇਸ ਪਾਵਨ ਬਾਣੀ ਦਾ ਨਾਮ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਥਿੱਤੀ ਗੌੜੀ ਮਹੱਲਾ ਪੰਜਵਾਂ ਸਲੋਕ, ਇਸ ਬਾਣੀ ਦਾ ਨਾਮ ਥਿੱਤੀ ਗੁਰੂ ਮਹਾਰਾਜ ਨੇ ਆਪ ਲਿਖਿਆ। ਥਿੱਤੀ ਜਿਹੜਾ ਲਫ਼ਜ਼ ਹੈ, ਇਹਦੇ ਬਾਰੇ ਜਿਹੜੇ ਗੁਰਸਿੱਖ ਵਿਦਵਾਨ ਨੇ ਉਹਨਾਂ ਨੇ ਇਹ ਲਿਖਿਆ ਹੈ, ਇੱਕ ਸੰਸਕ੍ਰਿਤ ਦਾ ਸ਼ਬਦ ਹੈ ਤਿਥ ਜਾਂ ਤਿੱਥੀ। ਸੰਸਕ੍ਰਿਤ ਦਾ ਤਿੱਥੀ ਸ਼ਬਦ ਹੈ ਅਤੇ ਉਸਦਾ ਪੰਜਾਬੀ ਦੇ ਵਿੱਚ ਰੂਪ ਥਿਤ ਬਣਿਆ ਹੋਇਆ ਹੈ। ਤਿਥ ਜਾਂ ਥਿਤ ਦਾ ਅਰਥ ਹੈ ਵੀ ਜਿਹੜਾ ਚੰਦਰਾਇਣੀ ਮਹੀਨਾ ਹੈ, ਚੰਦਰਾਇਣੀ ਮਹੀਨਾ ਉਸਨੂੰ ਕਹਿੰਦੇ ਨੇ ਜਿਸ ਦਾ ਸੰਬੰਧ ਚੰਦਰਮਾ ਦੇ ਵਧਣ ਘਟਣ ਦੇ ਨਾਲ ਜੁੜਿਆ ਹੋਇਆ। ਜਿਹੜਾ ਚੰਦਰਾਇਣੀ ਮਹੀਨਾ ਹੈ ਉਹਦੇ ਵਿੱਚ ਦੋ ਪੱਖ ਹੁੰਦੇ ਨੇ, ਇੱਕ ਸੁਦੀ ਪੱਖ ਹੁੰਦਾ, ਦੂਸਰਾ ਵਧੀ ਪੱਖ ਹੁੰਦਾ ਹੈ। ਸੁਦੀ ਦਾ ਅਰਥ ਹੈ ਚਾਨਣ ਅਤੇ ਵਧੀ ਦਾ ਅਰਥ ਹੈ ਹਨੇਰ, ਭਾਵ ਇੱਕ ਚਾਨਣ ਪੱਖ ਹੁੰਦਾ, ਦੂਸਰਾ ਹਨੇਰ ਪੱਖ ਹੁੰਦਾ। ਜਿਹੜੇ ਵਿਚਾਰਵਾਨ ਲੋਕ ਨੇ ਉਹ ਇਸ ਗੱਲ ਨੂੰ ਜਾਣਦੇ ਨੇ, ਹਰ 15 ਦਿਨਾਂ ਤੋਂ ਬਾਅਦ ਮੱਸਿਆ ਆਉਂਦੀ ਹੈ, ਫਿਰ ਦੂਸਰੇ ਪੱਖ ਦੇ ਵਿੱਚ ਪੁੰਨਿਆ ਆਉਂਦੀ ਹੈ, ਅਤੇ ਮੱਸਿਆ ਅਤੇ ਪੁੰਨਿਆ ਦੇ ਦਰਮਿਆਨ ਜਿਹੜੇ ਦਿਨ ਨੇ ਉਹਨਾਂ ਨੂੰ ਥਿਤ ਜਾਂ ਤਿਥ ਆਖਿਆ ਜਾਂਦਾ। ਉਹਨਾਂ ਦੀ ਗਿਣਤੀ ਗੁਰੂ ਮਹਾਰਾਜ ਨੇ 15 ਲਿਖੀ ਹੈ। 15 ਥਿੱਤੀ ਤੈਂ 7 ਵਾਰ, 15 ਥਿੱਤਾਂ ਨੇ ਅਤੇ ਬਾਕੀ 7 ਦਿਨ ਨੇ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਬਾਣੀ ਦਾ ਨਾਮ ਥਿੱਤੀ ਲਿਖਿਆ ਹੈ। ਇਹਦੇ ਅੰਦਰ ਗੁਰੂ ਮਹਾਰਾਜ ਨੇ ਜਿਹੜੀਆਂ 15 ਥਿੱਤਾਂ ਨੇ, ਹਨੇਰ ਪੱਖ ਦੀਆਂ 15 ਥਿੱਤਾਂ ਵੱਖ ਨੇ ਅਤੇ ਚਾਨਣ ਪੱਖ ਦੀਆਂ 15 ਥਿੱਤਾਂ ਵੱਖ ਨੇ, ਪਰ ਇਹ 15 ਹੀ ਮੁੱਖ ਤਿੱਥਾਂ ਮੰਨੀਆਂ ਹੋਈਆਂ ਨੇ, ਪੱਖ ਉਹਦੇ 2 ਮੰਨੇ ਗਏ ਨੇ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਚੰਦਰਮਾ ਦੇ ਹਿਸਾਬ ਦੇ ਨਾਲ ਜੋ 15 ਥਿੱਤਾਂ ਜਾਂ ਤਾਰੀਖਾਂ ਬਣਦੀਆਂ ਨੇ ਅਤੇ ਉਹਨਾਂ ਦੁਆਰਾ ਉਪਦੇਸ਼ ਦੇ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਇਸ ਪਵਿੱਤਰ ਬਾਣੀ ਦਾ ਉਪਦੇਸ਼ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਥਿੱਤੀ ਗੌੜੀ ਮਹੱਲਾ ਪੰਜਵਾਂ ਸਲੋਕ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਲ ਥਲ ਮਹੀਅਲ ਪੂਰਿਆ ਸਵਾਮੀ ਸਿਰਜਨਹਾਰ।
ਇਹ ਬਾਣੀ ਮਹੱਲਾ ਪੰਜਵਾਂ ਪੰਜਵੀਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਰਚਨਾ ਹੈ ਅਤੇ ਇਸ ਬਾਣੀ ਦਾ ਨਾਮ ਥਿੱਤੀ ਹੈ ਅਤੇ ਗੌੜੀ ਰਾਗ ਦੇ ਵਿੱਚ ਇਸ ਨੂੰ ਉਚਾਰਨ ਕੀਤਾ ਗਿਆ ਹੈ। ਮਹੱਲਾ ਪੰਜਵਾਂ ਪੰਜਵੇਂ ਸਤਿਗੁਰੂ ਦਾ ਵਾਚਕ ਹੈ ਅਤੇ ਸਲੋਕ ਸਤਿਗੁਰੂ ਮਹਾਰਾਜ ਨੇ ਇੱਕ ਪਹਿਲਾਂ ਲਿਖ ਕੇ ਉਸ ਤੋਂ ਬਾਅਦ ਪੌੜੀ ਲਿਖੀ ਹੈ। ਜਿਵੇਂ ਸੁਖਮਨੀ ਸਾਹਿਬ ਜੀ ਤੋਂ ਪਹਿਲੀ ਬਾਣੀ 52 ਅੱਖਰੀ ਆਈ ਹੈ, ਉਸ 52 ਅੱਖਰੀ ਬਾਣੀ ਦੇ ਵਿੱਚ ਵੀ ਗੁਰੂ ਮਹਾਰਾਜ ਨੇ ਇਹੀ ਤਰਤੀਬ ਬਣਾਈ ਸੀ, ਇੱਕ ਸ਼ਲੋਕ ਅਤੇ ਫਿਰ ਇੱਕ ਪੌੜੀ। ਉਸੇ ਹੀ ਤਰਤੀਬ, ਉਸੇ ਹੀ ਤਰਕੀਬ ਦੇ ਨਾਲ ਸਤਿਗੁਰੂ ਮਹਾਰਾਜ ਨੇ ਇਹ ਥਿੱਤੀ ਬਾਣੀ ਉਚਾਰਨ ਕੀਤੀ ਹੈ। ਪਹਿਲਾਂ ਇੱਕ ਸ਼ਲੋਕ ਹੈ ਅਤੇ ਫਿਰ ਅੱਗੇ ਪੌੜੀ ਆਉਂਦੀ ਹੈ, ਅਤੇ ਰਹਾਓ ਕੇਵਲ ਇੱਕ ਗੁਰੂ ਮਹਾਰਾਜ ਨੇ ਲਿਖਿਆ, ਕਿਉਂਕਿ ਇਹ ਸੰਪੂਰਨ ਬਾਣੀ ਇੱਕ ਬਾਣੀ ਹੈ ਅਤੇ ਇਹਦੇ ਵਿੱਚ ਇੱਕ ਹੀ ਰਹਾਓ ਗੁਰੂ ਮਹਾਰਾਜ ਨੇ ਲਿਖਿਆ ਹੈ। ਇਸ ਤੋਂ ਪਹਿਲਾਂ ਜਿਹੜੀ ਸੁਖਮਨੀ ਸਾਹਿਬ ਬਾਣੀ ਆਈ ਹੈ, ਉਸ ਤੋਂ ਪਹਿਲਾਂ 52 ਅੱਖਰੀ ਬਾਣੀ ਆਈ, ਉਹਨਾਂ ਦੋਨਾਂ ਬਾਣੀਆਂ ਦੇ ਵਿੱਚ ਵੀ ਇੱਕ ਹੀ ਰਹਾਓ ਲਿਖਿਆ ਹੈ। ਇੱਥੇ ਵੀ ਗੁਰੂ ਮਹਾਰਾਜ ਨੇ ਇੱਕੋ ਹੀ ਰਹਾਓ ਲਿਖਿਆ ਹੈ। ਪਹਿਲਾਂ ਹਜ਼ੂਰ ਮੰਗਲਾਚਰਨ ਲਿਖਦੇ ਨੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੁਣ ਇੱਕ ਸਵਾਲ ਪੈਦਾ ਹੁੰਦਾ ਹੈ ਵੀ ਗੁਰੂ ਦੀ ਕਿਰਪਾ ਕਿਵੇਂ ਹੁੰਦੀ ਹੈ? ਠੀਕ ਹੈ, ਉਹ ਅਕਾਲ ਪੁਰਖ ਵਾਹਿਗੁਰੂ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ, ਪਰ ਗੁਰੂ ਦੀ ਕਿਰਪਾ ਕਿਵੇਂ ਹੁੰਦੀ ਹੈ? ਇਹਦੇ ਬਾਰੇ ਸਤਿਗੁਰੂ ਨੇ ਬਾਣੀ ਦੇ ਵਿੱਚ ਇੱਕ ਜਗ੍ਹਾ ਨਹੀਂ ਅਨੇਕ ਜਗ੍ਹਾ 'ਤੇ ਸਾਨੂੰ ਇਹ ਗੱਲ ਸਮਝਾਈ ਹੈ। ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ, ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਗੁਰੂ ਦਾ ਹੁਕਮ ਮੰਨਣਾ ਇਹ ਸਭ ਤੋਂ ਮੁੱਖ ਗੱਲ ਹੈ। ਜਿਹੜਾ ਵੀ ਗੁਰਸਿੱਖ ਮਾਈ ਪਾਈ ਗੁਰੂ ਦਾ ਹੁਕਮ ਮੰਨਦਾ ਹੈ, ਉਹਦੇ ਉੱਤੇ ਗੁਰੂ ਦੀ ਖੁਸ਼ੀ ਆਪਣੇ ਆਪ ਹੀ ਹੁੰਦੀ ਹੈ। ਤੁਸੀਂ ਸੰਸਾਰਕ ਦ੍ਰਿਸ਼ਟੀਕੋਣ ਤੋਂ ਵੀ ਇਹ ਗੱਲ ਚੰਗੀ ਤਰ੍ਹਾਂ ਸਮਝ ਸਕਦੇ ਹੋ। ਤੁਹਾਡੇ ਆਪਣੇ ਘਰਾਂ ਦੇ ਵਿੱਚ ਪਰਿਵਾਰ ਹੁੰਦੇ ਨੇ, ਜਿਹੜੇ ਬੱਚੇ ਮਾਤਾ ਪਿਤਾ ਦਾ ਹੁਕਮ ਮੰਨਦੇ ਨੇ ਅਤੇ ਉਹਨਾਂ 'ਤੇ ਮਾਤਾ ਪਿਤਾ ਦੀ ਖੁਸ਼ੀ ਹੁੰਦੀ ਹੈ। ਜਿਹੜੀ ਪਤਨੀ ਆਪਣੇ ਪਤੀ ਦਾ ਹੁਕਮ ਮੰਨਦੀ ਹੈ ਉਹਦੇ ਉੱਤੇ ਉਹਦਾ ਪਤੀ ਖੁਸ਼ ਹੁੰਦਾ ਹੈ, ਅਤੇ ਜਿਹੜਾ ਪਤੀ ਵੀ ਆਪਣੀ ਪਤਨੀ ਦੀ ਆਗਿਆ ਮੰਨ ਲਵੇ, ਕੋਈ ਗੱਲ ਮੰਨ ਲਵੇ, ਉਹਦੇ ਉੱਤੇ ਉਹਦੀ ਵੀ ਖੁਸ਼ੀ ਹੋ ਜਾਂਦੀ ਹੈ। ਇਸੇ ਤਰ੍ਹਾਂ ਜੇ ਕੋਈ ਨੌਕਰ ਮਾਲਕ ਦਾ ਹੁਕਮ ਮੰਨੇ, ਉਹਦੇ ਉੱਤੇ ਮਾਲਕ ਦੀ ਖੁਸ਼ੀ ਹੁੰਦੀ ਹੈ। ਸੰਸਾਰਕ ਦ੍ਰਿਸ਼ਟੀਕੋਣ ਤੋਂ ਵੀ ਜਦੋਂ ਕੋਈ ਕਿਸੇ ਦਾ ਹੁਕਮ ਮੰਨੇ ਤਾਂ ਆਪਣੇ ਆਪ ਖੁਸ਼ੀ ਮਿਲਦੀ ਹੈ। ਇਸੇ ਤਰ੍ਹਾਂ ਜਿਹੜਾ ਗੁਰਸਿੱਖ ਮਾਈ ਪਾਈ ਗੁਰੂ ਦੀ ਆਗਿਆ ਮੰਨੇ, ਗੁਰੂ ਦਾ ਹੁਕਮ ਮੰਨੇ, ਅਤੇ ਉਹਦੇ ਉੱਤੇ ਗੁਰੂ ਦੀ ਆਪਣੇ ਆਪ ਹੀ ਖੁਸ਼ੀ ਹੋ ਜਾਂਦੀ। ਗੱਲ ਤਾਂ ਹੁਕਮ ਮੰਨਣ ਦੀ ਹੈ, ਅਤੇ ਅਸੀਂ ਹੁਕਮ ਮੰਨਦੇ ਕਿਉਂ ਨਹੀਂ, ਇਹਦਾ ਕੀ ਕਾਰਨ ਹੈ? ਇਹਦਾ ਕਾਰਨ ਇੱਕੋ ਹੀ ਗੁਰੂ ਮਹਾਰਾਜ ਨੇ ਲਿਖਿਆ ਹੈ, ਜਦੋਂ ਮਨੁੱਖ ਦੇ ਮਨ ਦੇ ਵਿੱਚ ਹੰਕਾਰ ਹੋਵੇ ਤਾਂ ਉਹ ਹੁਕਮ ਨਹੀਂ ਮੰਨ ਸਕਦਾ। ਹੁਕਮ ਅਤੇ ਹੰਕਾਰ ਦਾ ਕੋਈ ਸੰਬੰਧ ਨਹੀਂ। ਜਿੱਥੇ ਹੰਕਾਰ ਹੈ ਉੱਥੇ ਹੁਕਮ ਨਹੀਂ ਮੰਨਿਆ ਜਾਂਦਾ, ਜਿੱਥੇ ਹੁਕਮ ਮੰਨਣ ਦੀ ਭਾਵਨਾ ਆ ਜਾਵੇ ਫਿਰ ਹੰਕਾਰ ਨਹੀਂ ਟਿਕ ਸਕਦਾ। ਜਿਵੇਂ ਅੱਗ ਅਤੇ ਪਾਣੀ ਦਾ ਕੋਈ ਮੇਲ ਨਹੀਂ, ਇਸੇ ਤਰ੍ਹਾਂ ਹੁਕਮ ਅਤੇ ਹੰਕਾਰ ਦੀ ਵੀ ਇਸੇ ਤਰ੍ਹਾਂ ਦੀ ਗੱਲ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇੱਥੇ ਇਹ ਗੱਲ ਸਮਝਾਉਂਦੇ ਹਨ ਵੀ ਤੁਸੀਂ ਗੁਰੂ ਦੀ ਕਿਰਪਾ ਦੇ ਪਾਤਰ ਬਣੋ, ਅਤੇ ਗੁਰੂ ਦੀ ਕਿਰਪਾ ਦੇ ਪਾਤਰ ਬਣ ਕੇ ਹੀ ਉਸ ਪਰਮਾਤਮਾ ਦੀ ਸਾਨੂੰ ਪ੍ਰਾਪਤੀ ਹੋ ਸਕਦੀ ਹੈ। ਲੋ ਹੁਣ ਹਜ਼ੂਰ ਅੱਗੇ ਫਰਮਾਉਂਦੇ ਹਨ,
ਜਲ ਥਲ ਮਹੀ ਅਲ ਪੂਰਿਆ ਸੁਆਮੀ ਸਿਰਜਨਹਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ, ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਸਵਾਲ ਕੀਤਾ, ਸੱਚੇ ਪਾਤਸ਼ਾਹ ਆਪ ਕਿਰਪਾ ਕਰੋ, ਸਾਨੂੰ ਇਹ ਦੱਸੋ ਬਈ ਉਹ ਅਕਾਲ ਪੁਰਖ ਵਾਹਿਗੁਰੂ ਕਿੱਥੇ ਹੈ ਅਤੇ ਕਿਸ ਰੂਪ ਦੇ ਵਿੱਚ ਵਿਚਰ ਰਿਹਾ ਹੈ, ਤਾਂ ਕਿ ਉਹਦੀ ਕੁਝ ਪਛਾਣ ਕਰ ਸਕੀਏ। ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹਦਾ ਜਵਾਬ ਦਿੰਦੇ ਹਨ, ਜਲ ਥਲ ਮਹੀ ਅਲ ਪੂਰਿਆ ਸੁਆਮੀ ਸਿਰਜਨਹਾਰ। ਗੁਰਮੁਖੋ, ਉਹ ਸੁਆਮੀ ਦੀਨ ਦੁਨੀਆ ਦਾ ਮਾਲਕ ਅਤੇ ਸਿਰਜਨਹਾਰ ਸਾਰੇ ਸੰਸਾਰ ਨੂੰ ਰਚਣ ਵਾਲਾ ਜੋ ਅਕਾਲ ਪੁਰਖ ਹੈ, ਜਲ ਥਲ ਮਹੀ ਅਲ ਪੂਰਿਆ, ਉਹ ਜਲਾਂ ਵਿੱਚ ਵੀ ਥਲਾਂ ਵਿੱਚ ਵੀ, ਅਤੇ ਮਹੀ ਅਲ ਦਾ ਅਰਥ ਹੈ ਮਹੀ ਧਰਤੀ ਅਤੇ ਅਲ ਆਕਾਸ਼ ਦੇ ਵਿੱਚ ਵੀ, ਪੂਰਿਆ ਪਰਿਪੂਰਨ ਹੋ ਰਿਹਾ ਹੈ। ਭਾਵ ਕੋਈ ਐਸੀ ਥਾਂ ਨਹੀਂ ਕਿਉਂਕਿ ਜਾਂ ਸਮੁੰਦਰ ਹੈ ਅਤੇ ਜਾਂ ਫਿਰ ਧਰਤੀ ਹੈ ਅਤੇ ਜਾਂ ਫਿਰ ਧਰਤੀ ਅਤੇ ਆਕਾਸ਼ ਨੇ, ਹੋਰ ਤਾਂ ਕੋਈ ਤੀਸਰੀ ਗੱਲ ਹੀ ਨਹੀਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਜਲਾਂ ਥਲਾਂ ਵਿੱਚ ਧਰਤੀ ਅਤੇ ਆਕਾਸ਼ ਦੇ ਅੰਦਰ ਪਰਿਪੂਰਨ ਹੋ ਰਿਹਾ ਹੈ। ਦੂਸਰਾ ਅਰਥ ਮਹਾਂਪੁਰਖ ਇਹ ਵੀ ਕਰਦੇ ਸਨ, ਜਲ ਦਾ ਅਰਥ ਹੈ ਜਿਹੜੇ ਪ੍ਰੇਮੀ ਨੇ, ਥਲ ਦਾ ਅਰਥ ਹੈ ਜਿਹੜੇ ਸਕਾਮੀ ਨੇ, ਮਹੀ ਦਾ ਅਰਥ ਹੈ ਜਿਹੜੇ ਬੁੱਧੀਵਾਨ ਲੋਕ ਨੇ, ਅਤੇ ਅਲ ਦਾ ਅਰਥ ਹੈ ਜਿਹੜੇ ਦਸਵੇਂ ਦੁਆਰ ਦੇ ਵਿੱਚ ਟਿਕਣ ਵਾਲੇ ਯੋਗੀ ਪੁਰਸ਼ ਨੇ। ਉਹਨਾਂ ਦੇ ਵਿੱਚ ਵੀ ਉਹ ਅਕਾਲ ਪੁਰਖ ਵਾਹਿਗੁਰੂ ਹੀ ਪਰਿਪੂਰਨ ਹੋ ਰਿਹਾ ਹੈ।
ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਉਹ ਜੋ ਏਕੰਕਾਰ ਦਾ ਅਰਥ ਹੈ ਵੀ ਜੋ ਇੱਕੋ ਹੀ ਆਕਾਰ ਵਾਲਾ ਅਕਾਲ ਪੁਰਖ ਹੈ, ਇੱਕੋ ਹੀ ਆਕਾਰ ਉਸਦਾ ਵਾਹਿਗੁਰੂ ਦਾ ਹੈ, ਜੁਗ ਜੁਗ ਏਕੋ ਵੇਸ ਅਨੇਕ, ਵੀ ਜੁਗਾਂ ਜੁਗਾਂ ਦੇ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਅਨੇਕਾਂ ਰੂਪ ਧਾਰਨ ਕਰਦਾ ਹੈ, ਪਰ ਵਾਸਤਵ ਦੇ ਵਿੱਚ ਜੁਗ ਜੁਗ ਏਕੋ ਵੇਸ ਅਤੇ ਜੁਗਾਂ ਜੁਗਾਂ ਵਿੱਚ ਇੱਕੋ ਹੀ ਸਰੂਪ ਵਿੱਚ ਵਿਚਰਦਾ ਹੈ। ਇਹਦਾ ਮਤਲਬ ਇਹ ਹੈ ਵੀ ਉਸ ਵਾਹਿਗੁਰੂ ਦਾ ਵਾਸਤਵ ਸਰੂਪ ਤਾਂ ਇੱਕੋ ਹੀ ਹੈ, ਨਾਨਕ ਏਕੰਕਾਰ, ਉਹਦੇ ਵਿੱਚ ਕੋਈ ਫਰਕ ਨਹੀਂ ਪੈਂਦਾ। ਅਤੇ ਬਾਕੀ ਉਹੀ ਵਾਹਿਗੁਰੂ ਪਰਮੇਸ਼ਰ ਜੋ ਇੱਕ ਓਅੰਕਾਰ ਸਰੂਪ ਹੈ, ਅਨਕ ਭਾਂਤ ਹੋਏ ਪਸਰਿਆ, ਪਰ ਅਨੇਕਾਂ ਰੂਪ ਧਾਰਨ ਕਰਕੇ ਸੰਸਾਰ ਦੇ ਵਿੱਚ ਫੈਲਿਆ ਹੋਇਆ। ਆ ਜਿਤਨੇ ਵੀ ਅਸੀਂ ਦੁਨੀਆਂ ਦੇ ਰੰਗ ਰੂਪ ਵੇਖ ਰਹੇ ਹਾਂ, ਇਹ ਸਾਰੇ ਉਸ ਨਿਰੰਕਾਰ ਨੇ ਹੀ ਤਾਂ ਧਾਰਨ ਕੀਤੇ ਹੋਏ ਨੇ, ਉਸ ਇੱਕ ਓਅੰਕਾਰ ਨੇ ਹੀ ਸਾਰੇ ਰੂਪ ਧਾਰਨ ਕੀਤੇ ਨੇ। ਸਤਿਗੁਰੂ ਦੇ ਬਚਨ ਹੈ, ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ, ਉਹ ਵਾਹਿਗੁਰੂ ਆਪਣੀ ਕੁਦਰਤ ਦੇ ਨਾਲ ਅਨੇਕਾਂ ਰੂਪ ਧਾਰਨ ਕਰ ਲੈਂਦਾ ਹੈ। ਅੱਜ ਨੇ ਪਸ਼ੂ ਪੰਛੀ ਨੇ ਅਤੇ ਜਾਂ ਬਨਸਪਤੀ ਹੈ, ਮਨੁੱਖ ਸ੍ਰਿਸ਼ਟੀ ਹੈ, ਅਤੇ ਚਾਹੇ ਪੱਥਰ ਨੇ, ਇਹ ਜਿਤਨੀਆਂ ਵੀ ਚੀਜ਼ਾਂ ਨੇ, ਜਿਤਨਾ ਵੀ ਸੰਸਾਰ ਹੈ, ਇਹ ਮਾਨੋ ਸਾਰੇ ਉਸ ਵਾਹਿਗੁਰੂ ਪਰਮੇਸ਼ਰ ਨੇ ਹੀ ਰੂਪ ਧਾਰਨ ਕੀਤੇ ਨੇ। ਜਿਹੜੇ ਸਿਆਣੇ ਵਿਚਾਰਵਾਨ ਪੁਰਸ਼ ਨੇ ਉਹ ਇਹ ਗੱਲ ਕਹਿੰਦੇ ਨੇ, ਇਹ ਜਿਹੜਾ ਸੰਸਾਰ ਹੈ ਇਹ ਮਾਇਆ ਦਾ ਪ੍ਰਣਾਮ ਹੈ ਅਤੇ ਈਸ਼ਵਰ ਦਾ ਵਿਵਰਤ ਹੈ। ਜਿਹੜਾ ਪ੍ਰਣਾਮ ਅਤੇ ਵਿਵਰਤ ਦੋ ਸ਼ਬਦ ਨੇ, ਇਹ ਕੁਛ ਹੈ ਅਤੇ ਕਠਿਨ ਜਿਹੇ ਸ਼ਬਦ, ਪਰ ਇਹਨਾਂ ਦੀ ਵਿਆਖਿਆ ਕਰਨੀ ਬਣਦੀ ਹੈ। ਪ੍ਰਣਾਮਵਾਦ ਉਸ ਨੂੰ ਕਹਿੰਦੇ ਨੇ ਵੀ ਜਿਹੜਾ ਪਹਿਲਾ ਰੂਪ ਹੈ ਉਹਨੂੰ ਬਦਲ ਕੇ ਦੂਜਾ ਰੂਪ ਧਾਰਨ ਕਰ ਲੈਣਾ। ਜਿਵੇਂ ਫਰਜ਼ ਕਰੋ, ਪਹਿਲਾਂ ਦੁੱਧ ਹੁੰਦਾ ਹੈ, ਤੁਸੀਂ ਦੁੱਧ ਨੂੰ ਜਾਗ ਲਾ ਦਿਓ, ਉਹ ਦਹੀਂ ਬਣ ਜਾਂਦਾ ਹੈ, ਰੂਪ ਬਦਲ ਗਿਆ ਨਾ। ਪਹਿਲਾਂ ਦੁੱਧ ਹੁੰਦਾ ਹੈ, ਫਿਰ ਦਹੀਂ ਬਣ ਜਾਂਦਾ ਹੈ, ਫਿਰ ਤੁਸੀਂ ਉਸ ਦਹੀਂ ਨੂੰ ਰਿੜਕ ਲਓ, ਉਹਦੇ ਵਿੱਚੋਂ ਮੱਖਣ ਨਿਕਲਦਾ ਹੈ ਅਤੇ ਲੱਸੀ, ਉਹਦੇ ਵਿੱਚ ਲੱਸੀ ਬਣ ਜਾਂਦੀ ਹੈ। ਇਹਨੂੰ ਪ੍ਰਣਾਮਵਾਦ ਕਹਿੰਦੇ ਨੇ, ਪਹਿਲਾਂ ਦੁੱਧ ਹੁੰਦਾ ਹੈ, ਫਿਰ ਅੱਗੇ ਦਹੀਂ ਬਣ ਜਾਂਦਾ ਹੈ, ਦਹੀਂ ਤੋਂ ਮੱਖਣ ਨਿਕਲਦਾ ਹੈ, ਲੱਸੀ ਬਣ ਜਾਂਦੀ ਹੈ, ਅਤੇ ਇਹਨੂੰ ਪ੍ਰਣਾਮਵਾਦ ਕਹਿੰਦੇ ਨੇ। ਅਤੇ ਦੂਸਰਾ ਕਹਿੰਦੇ ਨੇ ਵਿਵਰਤਵਾਦ, ਵਿਵਰਤਵਾਦ ਉਸ ਨੂੰ ਕਹਿੰਦੇ ਨੇ ਬਈ ਜਿਵੇਂ ਸੋਨਾ ਹੁੰਦਾ, ਸੋਨੇ ਤੋਂ ਅੱਗੇ ਗਹਿਣੇ ਘੜੇ ਜਾਂਦੇ ਨੇ, ਸੁਨਿਆਰ ਗਹਿਣੇ ਬਣਾਉਂਦੇ ਨੇ, ਪਰ ਉਹ ਸੁਨਿਆਰ ਸੋਨੇ ਦੇ ਚਾਹੇ ਕਿੰਨੇ ਵੀ ਗਹਿਣੇ ਬਣਾ ਦੇਵੇ, ਪਰ ਅਕਸਰ ਰਹਿੰਦਾ ਤਾਂ ਸੋਨਾ ਹੀ ਹੈ, ਸੋਨਾ ਨਹੀਂ ਮਤਲਬ ਬਦਲਦਾ। ਇਹਨੂੰ ਵਿਵਰਤ ਕਹਿੰਦੇ ਨੇ। ਜਿਵੇਂ ਹੁਣ ਮਿੱਟੀ ਹੈ, ਮਿੱਟੀ ਦੇ ਕੋਈ ਭਾਂਡੇ ਬਣਾ ਦਿੱਤੇ ਜਾਂਦੇ ਨੇ, ਖਿਡੌਣੇ ਬਣਾ ਦਿੱਤੇ ਜਾਂਦੇ ਨੇ, ਪਰ ਮਿੱਟੀ ਤਾਂ ਮਿੱਟੀ ਰਹਿੰਦੀ ਹੈ, ਉਹਨਾਂ ਵਿੱਚ ਰੂਪ ਰੰਗ ਚਾਹੇ ਕਿੰਨੇ ਵੀ ਉਹਨਾਂ ਦੇ ਬਦਲਦੇ ਨੇ, ਅਤੇ ਪਰ ਮਿੱਟੀ ਤਾਂ ਮਿੱਟੀ ਹੁੰਦੀ ਹੈ। ਇਸੇ ਤਰ੍ਹਾਂ ਅਨੇਕਾਂ ਧਾਤਾਂ ਦੀਆਂ ਮੂਰਤੀਆਂ ਬਣਦੀਆਂ ਨੇ, ਪਰ ਅਕਸਰ ਧਾਤ ਉਹੀ ਇੱਕ ਹੀ ਰਹਿੰਦੀ ਹੈ, ਉਹ ਨਹੀਂ ਬਦਲਦੀ। ਇਹਨੂੰ ਕਹਿੰਦੇ ਵਿਵਰਤਵਾਦ। ਇਹ ਜਿਹੜਾ ਸੰਸਾਰ ਹੈ ਮਾਇਆ ਦਾ ਅਤੇ ਪ੍ਰਣਾਮ ਹੈ, ਅਤੇ ਈਸ਼ਵਰ ਦਾ ਵਿਵਰਤ ਹੈ। ਇਹਦਾ ਮਤਲਬ ਇਹ ਹੈ ਵੀ ਮਾਇਆ ਦਾ ਪ੍ਰਣਾਮ ਇਸ ਲਈ ਹੈ ਵੀ ਪ੍ਰਣਾਮਵਾਦ ਦੇ ਵਿੱਚ ਇਹ ਫਰਕ ਹੁੰਦਾ ਹੈ, ਜਿਹੜਾ ਰੂਪ ਪਹਿਲਾਂ ਹੁੰਦਾ ਹੈ ਫਿਰ ਉਹ ਬਾਅਦ ਵਿੱਚ ਬਦਲ ਜਾਂਦਾ, ਜਿਹੜਾ ਬਦਲਿਆ ਰੂਪ ਹੈ ਮੁੜ ਕੇ ਉਹ ਪਹਿਲੇ ਰੂਪ ਨੂੰ ਨਹੀਂ ਅਖਤਿਆਰ ਕਰ ਸਕਦਾ। ਜਿਵੇਂ ਜਿਹੜਾ ਦੁੱਧ ਦਹੀਂ ਬਣ ਗਿਆ, ਮੁੜ ਕੇ ਦੁੱਧ ਨਹੀਂ ਬਣ ਸਕਦਾ, ਉਹ ਦੁੱਧ ਹੀ ਰਹਿਣਾ, ਅਤੇ ਫਿਰ ਦੁੱਧ ਤੋਂ ਮੱਖਣ ਨਿਕਲਦਾ, ਲੱਸੀ ਬਣਦੀ ਹੈ, ਅਤੇ ਫਿਰ ਉਹ ਮੱਖਣ ਮੱਖਣੀ ਰਹਿੰਦਾ, ਮੱਖਣ ਦਹੀਂ ਨਹੀਂ ਬਣ ਸਕਦਾ, ਅਤੇ ਲੱਸੀ ਲੱਸੀ ਰਹਿੰਦੀ ਹੈ। ਇਸ ਤਰ੍ਹਾਂ ਇਹ ਮਾਇਆ ਦਾ ਪ੍ਰਣਾਮ ਹੈ ਸੰਸਾਰ, ਅਤੇ ਪਰ ਦੂਸਰੇ ਪਾਸੇ ਇਹਨੂੰ ਈਸ਼ਵਰ ਦਾ ਵਿਵਰਤ ਲਿਖਿਆ, ਭਾਵ ਪਰਮੇਸ਼ਰ ਜਿਹੜੇ ਅਨੇਕਾਂ ਰੂਪ ਧਾਰਨ ਕਰਦਾ ਹੈ ਉਹਦੇ ਵਿੱਚ ਉਹ ਆਪ ਵਰਤ ਰਿਹਾ ਹੁੰਦਾ। ਇਹੋ ਵੇ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਹਨੂੰ ਕਹਿੰਦੇ ਵਿਵਰਤਵਾਦ। ਇੱਥੇ ਗੁਰੂ ਮਹਾਰਾਜ ਨੇ ਵਿਵਰਤਵਾਦ ਦੇ ਸਿਧਾਂਤ ਨੂੰ ਪ੍ਰਗਟਾਇਆ ਹੈ। ਅਨਕ ਪਾਂਤ ਹੋਏ ਪਸਰਿਆ ਨਾਨਕ ਏਕ ਅੰਕਾਰ, ਜਿਵੇਂ ਇੱਕੋ ਹੀ ਸੋਨਾ ਅਨੇਕਾਂ ਹੀ ਗਹਿਣਿਆਂ ਦੇ ਰੂਪ ਦੇ ਵਿੱਚ ਉਹ ਪਸਰਿਆ ਸਾਨੂੰ ਦਿਖਾਈ ਦਿੰਦਾ ਹੈ, ਇਸੇ ਤਰ੍ਹਾਂ ਜਿਤਨੇ ਵੀ ਸੰਸਾਰ ਦੇ ਰੰਗ ਰੂਪ ਨੇ ਪਦਾਰਥਾਂ ਦੇ, ਉਹ ਮਾਨੋ ਉਹ ਸੋਨੇ ਅਕਾਲ ਪੁਰਖ ਨੇ ਸਾਰੇ ਰੂਪ ਧਾਰਨ ਕੀਤੇ ਨੇ, ਸਾਰਿਆਂ ਵਿੱਚ ਉਹੀ ਵਸ ਰਿਹਾ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਿੱਖਿਆ ਦਿੰਦੇ ਹਨ ਵੀ ਉਹ ਵਾਹਿਗੁਰੂ ਇੱਕ ਹੈ ਅਤੇ ਸਭ ਥਾਵਾਂ 'ਤੇ ਪਰਿਪੂਰਨ ਹੋ ਰਿਹਾ ਹੈ, ਕੋਈ ਉਹਦਾ ਇੱਕ ਰੂਪ ਨਹੀਂ। ਜੇ ਆਪਾਂ ਉਸਦੀ ਪਛਾਣ ਕਰ ਸਕੀਏ, ਉਹ ਅਨੇਕਾਂ ਰੂਪ ਧਾਰਨ ਕਰਕੇ ਸੰਸਾਰ ਦੇ ਵਿੱਚ ਪਸਰਿਆ ਹੋਇਆ ਹੈ ਅਤੇ ਵਾਸਤਵ ਦੇ ਵਿੱਚ ਸਾਰਿਆਂ ਵਿੱਚ ਹੀ ਉਹ ਵਸ ਰਿਹਾ ਹੈ, ਜਿਵੇਂ ਸਾਰੇ ਗਹਿਣਿਆਂ ਵਿੱਚ ਸੋਨਾ ਅਤੇ ਸਾਰੇ ਮਿੱਟੀ ਦੇ ਭਾਂਡਿਆਂ ਅਤੇ ਖਿਡੌਣਿਆਂ ਵਿੱਚ ਮਿੱਟੀ, ਅਤੇ ਇਸੇ ਤਰ੍ਹਾਂ ਵਾਹਿਗੁਰੂ ਅਨੇਕਾਂ ਰੂਪ ਧਾਰਨ ਕਰਕੇ ਸਾਰਿਆਂ ਵਿੱਚ ਹੀ ਵਸ ਰਿਹਾ ਹੈ।
ਪੌੜੀ ਏਕਮ ਏਕੰਕਾਰ ਪ੍ਰਭ ਕਰੋ ਬੰਦਨਾ ਧਿਆਏ।
ਲਓ ਹੁਣ ਪੌੜੀ ਵਿੱਚ ਸਾਹਿਬ ਸਤਿਗੁਰੂ ਏਕਮ ਜਿਹੜੀ ਪਹਿਲੀ ਥਿੱਤ ਨੂੰ ਕਹਿੰਦੇ ਨੇ ਵੀ ਅੱਜ ਏਕਮ ਦਾ ਦਿਨ ਹੈ, ਏਕਮ ਜਾਂ ਦੂਜ ਤੀਜ, ਇਸ ਤਰ੍ਹਾਂ ਉਹ ਥਿੱਤਾਂ ਦੇ ਨਾਮ ਲਏ ਜਾਂਦੇ ਨੇ। ਲਓ ਜਿਹੜੀ ਏਕਮ ਥਿੱਤ ਹੈ, ਹੁਣ ਗੁਰੂ ਮਹਾਰਾਜ ਉਸ ਦੁਆਰਾ ਉਪਦੇਸ਼ ਦਿੰਦੇ ਹਨ, ਕਿਉਂਕਿ ਥਿੱਤਾਂ ਦੁਆਰਾ ਉਪਦੇਸ਼ ਹੈ। ਹੋ ਸਕਦਾ ਹੈ ਕੋਈ ਥਿੱਤਾਂ ਵਾਰਾਂ ਨੂੰ ਮੰਨਣ ਵਾਲਾ ਪੰਡਿਤ ਹੀ ਗੁਰੂ ਮਹਾਰਾਜ ਦੇ ਕੋਲ ਆਇਆ ਹੋਵੇ, ਉਸਨੇ ਬੇਨਤੀ ਕੀਤੀ ਹੋਵੇ, ਮਹਾਰਾਜ ਆਪ ਜੀ ਕਿਰਪਾ ਕਰੋ, ਇਹ ਥਿੱਤਾਂ ਦੁਆਰਾ ਉਪਦੇਸ਼ ਦਿਓ, ਤਾਂ ਗੁਰੂ ਮਹਾਰਾਜ ਨੇ ਬਾਣੀ ਉਚਾਰਨ ਕੀਤੀ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਏਕਮ ਏਕੰਕਾਰ ਪ੍ਰਭ ਕਰੋ ਬੰਦਨਾ ਤੇ ਆਏ। ਏਕਮ ਥਿੱਤ ਦੁਆਰਾ ਇਹ ਉਪਦੇਸ਼ ਸਾਨੂੰ ਮਿਲ ਰਿਹਾ ਹੈ। ਏਕੰਕਾਰ ਪ੍ਰਭ, ਵਾਸਤਵ ਦੇ ਵਿੱਚ ਕੇਵਲ ਤਾਂ ਕੇਵਲ ਏਕੰਕਾਰ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਹੈ, ਇੱਕ ਓਅੰਕਾਰ ਹੀ ਸਭ ਤੋਂ ਪਹਿਲਾਂ ਹੈ। ਇਹ ਏਕਮ ਥਿੱਤ ਇਹ ਸਾਨੂੰ ਉਪਦੇਸ਼ ਦਿੰਦੀ ਹੈ, ਸਭ ਤੋਂ ਪਹਿਲਾਂ ਇੱਕ ਓਅੰਕਾਰ ਸਰੂਪ ਵਾਹਿਗੁਰੂ ਹੈ, ਕਰੋ ਬੰਦਨਾ ਤੇ ਆਏ, ਅਤੇ ਅਸੀਂ ਉਸਨੂੰ ਧਿਆ ਕੇ ਉਹਦੇ ਚਰਣਾਂ ਤੇ ਬੰਦਨਾ ਨਮਸਕਾਰ ਕਰਦੇ ਹਾਂ।
ਗੁਣ ਗੋਬਿੰਦ ਗੋਪਾਲ ਪ੍ਰਭ ਸਰਨ ਪਰੋ ਹਰ ਰਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਣ ਗੋਬਿੰਦ ਗੋਪਾਲ ਪ੍ਰਭ, ਤੇ ਨਾਲ ਹੀ ਉਸ ਗੋਬਿੰਦ ਗੋ ਇੰਦਰੀਆਂ ਦੇ ਬਿੰਦ ਪ੍ਰਕਾਸ਼ਕ ਤੇ ਗੋਪਾਲ ਜੋ ਪ੍ਰਿਥਵੀ ਦਾ ਪਾਲਕ ਪ੍ਰਭੂ ਸਮਰੱਥ ਹੈ, ਉਹਦੇ ਅਸੀਂ ਗੁਣ ਵੀ ਗਾਉਂਦੇ ਹਾਂ, ਉਹਦੀ ਸਿਫਤ ਸਲਾਹ ਵੀ ਕਰਦੇ ਹਾਂ। ਸਰਨ ਪਰੋਂ ਹਰ ਰਾਏ, ਤੇ ਉਸ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਪੈਂਦੇ ਹਾਂ।
ਤਾਂ ਕਿ ਆਸ ਕਲਿਆਣ ਸੁਖ ਜਾਤੇ ਸਭ ਕਛ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਉਸੇ ਦੀ ਆਸ ਕਰਦੇ ਹਾਂ, ਉਸੇ ਦੀ ਉਮੀਦ ਕਰਦੇ ਹਾਂ, ਉਸੇ ਦੀ ਇੰਤਜ਼ਾਰ ਕਰਦੇ ਹਾਂ, ਕਲਿਆਣ ਸੁਖ, ਜੋ ਸਾਰੇ ਕਲਿਆਣ ਤੇ ਸਾਰੇ ਸੁਖ, ਸਭ ਮੁਕਤੀਆਂ ਤੇ ਸਾਰੇ ਸੁਖ ਦੇਣ ਵਾਲਾ ਹੈ। ਜਾਂ ਤੇ ਸਭ ਕਸ਼ ਹੋਏ, ਤੇ ਜਿਸ ਅਕਾਲ ਪੁਰਖ ਵਾਹਿਗੁਰੂ ਤੋਂ ਸਭ ਕੁਝ ਹੋ ਰਿਹਾ ਹੈ, ਕਿਉਂਕਿ ਸੰਸਾਰ ਦੇ ਵਿੱਚ ਜੋ ਵੀ ਕੁਛ ਹੋ ਰਿਹਾ ਹੈ ਨਾ, ਉਸ ਵਾਹਿਗੁਰੂ ਪਰਮੇਸ਼ਰ ਤੋਂ ਹੀ ਹੋ ਰਿਹਾ ਹੈ, ਕਿਉਂਕਿ ਉਹ ਵਾਹਿਗੁਰੂ ਪਰਮੇਸ਼ਰ ਕਰਨ ਕਾਰਨ ਸਰੂਪ ਹੈ। ਸਾਰੇ ਕਾਰਨਾਂ ਨੂੰ ਪੈਦਾ ਕਰਨ ਵਾਲੇ ਨੂੰ ਕਰਨ ਕਾਰਨ ਕਹਿੰਦੇ ਨੇ, ਉਹ ਸਾਰੇ ਕਾਰਨਾਂ ਨੂੰ ਪੈਦਾ ਕਰਨ ਵਾਲਾ ਹੈ, ਇਸ ਲਈ ਸਭ ਕੁਝ ਉਸ ਵਾਹਿਗੁਰੂ ਪਰਮੇਸ਼ਰ ਤੋਂ ਹੁੰਦਾ ਹੈ, ਇਸੇ ਲਈ ਅਸੀਂ ਉਸੇ ਵਾਹਿਗੁਰੂ ਦੀ ਆਸ ਕਰ ਰਹੇ ਹਾਂ।
ਚਾਰ ਕੁੰਟ ਦਹਿ ਦਿਸ ਭਰਮਿਓ ਤਿਸ ਬਿਨ ਅਬਰ ਨਾ ਕੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸੀਂ ਜਿਹੜੀਆਂ ਚਾਰ ਕੁੰਟਾਂ ਨੇ, ਚਾਰ ਮੁੱਖ ਦਿਸ਼ਾ ਨੇ, ਉੱਤਰ, ਦੱਖਣ, ਪੂਰਬ ਤੇ ਪੱਛਮ ਜਿਨ੍ਹਾਂ ਨੂੰ ਆਖਿਆ ਜਾਂਦਾ, ਤੇ ਦਸ ਦਿਸ਼ਾ, ਚਾਰ ਉਪ ਦਿਸ਼ਾ ਤੇ ਧਰਤੀ ਤੇ ਆਕਾਸ਼ ਦੀ ਦਿਸ਼ਾ ਰਲ ਕੇ ਦਸ ਦਿਸ਼ਾ ਬਣਦੀਆਂ ਨੇ। ਹਜ਼ੂਰ ਕਹਿੰਦੇ ਨੇ ਉਹ ਵਾਹਿਗੁਰੂ ਸਰਵ ਵਿਆਪਕ ਹੈ, ਚਾਰ ਕੁੰਡ ਦਹਿ ਦਿਸ ਭਰਮਿਓ, ਸੀ ਚਾਰੇ ਕੁੰਟਾਂ ਤੇ ਦਸੋ ਦਿਸ਼ਾ ਦੇ ਵਿੱਚ ਭਰਮ ਕੇ ਵਿਖਿਆ ਹੈ, ਭਾਵ ਉੱਤਰ, ਦੱਖਣ, ਪੂਰਬ, ਪੱਛਮ ਸਾਰੇ ਪਾਸੇ ਗਏ ਹਾਂ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਜੀਵਨ ਕਾਲ ਦੇ ਅੰਦਰ ਚਾਰ ਉਦਾਸੀਆਂ ਧਾਰਨ ਕੀਤੀਆਂ, ਚਾਰ ਯਾਤਰਾਵਾਂ ਕੀਤੀਆਂ, ਚਾਰੇ ਦਿਸ਼ਾ ਵਿੱਚ ਗਏ, ਤੇ ਜਿਹੜੀਆਂ ਉਪਦਿਸ਼ਾ ਸਨ ਉੱਥੇ ਵੀ ਗਏ, ਅਤੇ ਗੁਰੂ ਨਾਨਕ ਸਾਹਿਬ ਦੇ ਬਾਰੇ ਇਹ ਵੀ ਜ਼ਿਕਰ ਆਉਂਦਾ ਹੈ ਵੀ ਉਹ ਉੱਪਰਲੇ ਮੰਡਲਾਂ ਵਿੱਚ ਵੀ ਗਏ ਅਤੇ ਪਾਤਾਲਾਂ ਵਿੱਚ ਵੀ ਗਏ। ਇਹ ਕਿੱਥੇ ਪ੍ਰਸੰਗ ਆਉਂਦਾ ਹੈ? ਜਦੋਂ ਆਪਾਂ ਜਨਮ ਸਾਖੀ ਪੜ੍ਹਦੇ ਹਾਂ ਜਾਂ ਗੁਰੂ ਨਾਨਕ ਪ੍ਰਕਾਸ਼ ਪੜ੍ਹਦੇ ਹਾਂ, ਉਹਦੇ ਵਿੱਚ ਜ਼ਿਕਰ ਆਉਂਦਾ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਬਗਦਾਦ ਸ਼ਹਿਰ ਵਿੱਚ ਗਏ ਔਰ ਉੱਥੇ ਇੱਕ ਮੁਸਲਮਾਨਾਂ ਦਾ ਪੀਰ ਜਿਸਦਾ ਨਾਮ ਦਸਤਗੀਰ ਲਿਖਿਆ ਹੋਇਆ, ਉਹ ਸਤਿਗੁਰੂ ਨੂੰ ਮਿਲਿਆ ਅਤੇ ਉਹਨੇ ਸਤਿਗੁਰੂ ਮਹਾਰਾਜ ਦੇ ਅੱਗੇ ਸਵਾਲ ਕੀਤਾ ਵੀ ਸਾਡੇ ਕੁਰਾਨ ਸ਼ਰੀਫ ਦੇ ਅੰਦਰ ਹਜ਼ਰਤ ਮੁਹੰਮਦ ਸਾਹਿਬ ਨੇ 14 ਤਬਕਾਂ ਦੀ ਗੱਲ ਲਿਖੀ ਹੈ, ਪਰ ਤੁਸੀਂ ਲੱਖਾਂ ਪਾਤਾਲ ਅਤੇ ਲੱਖਾਂ ਆਕਾਸ਼ਾਂ ਦੀ ਗੱਲ ਕਰਦੇ ਹੋ, ਕਿਉਂਕਿ ਜਪਜੀ ਸਾਹਿਬ ਬਾਣੀ ਵਿੱਚ ਐਸਾ ਜ਼ਿਕਰ ਹੈ, ਪਾਤਾਲਾਂ ਪਾਤਾਲ ਲੱਖ ਆਕਾਸ਼ਾਂ ਆਗਾਸ। ਉਸ ਪੀਰ ਨੇ ਸਵਾਲ ਕੀਤਾ ਵੀ ਸਾਡਾ ਜੋ ਧਰਮ ਗ੍ਰੰਥ ਹੈ ਪਾਕ ਕੁਰਾਨ ਸ਼ਰੀਫ ਹੈ, ਉਹ 14 ਤਬ ਕਹਿੰਦੀ ਹੈ ਅਤੇ ਤੁਹਾਡੀ ਬਾਣੀ ਲੱਖਾਂ ਪਾਤਾਲ ਅਤੇ ਲੱਖਾਂ ਆਕਾਸ਼ ਦੱਸਦੀ, ਇਹਦੇ ਵਿੱਚ ਸੱਚ ਕੀ ਹੈ? ਸਤਿਗੁਰੂ ਕਹਿਣ ਲੱਗੇ, ਭਾਈ ਗੱਲਾਂ ਦੋਵੇਂ ਹੀ ਸੱਚੀਆਂ ਨੇ। ਸਮਝਾਉਣ ਦਾ ਜਵਾਬ ਦੇਣ ਦਾ ਢੰਗ ਸਤਿਗੁਰੂ ਦਾ ਬੜਾ ਹੀ ਨਿਰਾਲਾ ਸੀ, ਉਹ ਕਿਸੇ ਦੇ ਦਿਲ ਨੂੰ ਦਿਖਾਉਂਦੇ ਨਹੀਂ ਸਨ। ਕਹਿਣ ਲੱਗੇ, ਗੱਲਾਂ ਦੋਵੇਂ ਹੀ ਠੀਕ ਲਿਖੀਆਂ ਹੋਈਆਂ ਨੇ। ਪੀਰ ਹੈਰਾਨ ਹੋਇਆ, ਕਹਿੰਦਾ ਦੋਵੇਂ ਗੱਲਾਂ ਠੀਕ ਕਿਵੇਂ ਹੋ ਸਕਦੀਆਂ ਨੇ? ਤਾਂ ਸਤਿਗੁਰੂ ਦਾ ਜਵਾਬ ਸੀ, ਜਿੰਨੀ ਸੋਝੀ ਤੁਹਾਡੇ ਪੈਗੰਬਰ ਨੂੰ ਪਰਮੇਸ਼ੁਰ ਨੇ ਦਿੱਤੀ ਓਨੀ ਉਹਨੇ ਗੱਲ ਲਿਖ ਦਿੱਤੀ, ਜਿੰਨੀ ਸੋਝੀ ਸਾਨੂੰ ਅਕਾਲ ਪੁਰਖ ਨੇ ਬਖਸ਼ੀ ਅਸੀਂ ਓਨੀ ਗੱਲ ਕਹਿ ਦਿੱਤੀ। ਜਿੰਨੀ ਕਿਸੇ ਨੂੰ ਸਮਝ ਹੁੰਦੀ ਹੈ ਓਨੀ ਗੱਲ ਕਹਿਣੀ ਚਾਹੀਦੀ ਹੈ, ਉਸ ਤੋਂ ਵੱਧ ਘੱਟ ਜਿਹੜਾ ਆਦਮੀ ਗੱਲ ਕਰਦਾ ਹੈ ਉਹ ਇਹ ਕਲਪਨਾ ਹੀ ਰਹਿ ਜਾਂਦੀ ਹੈ, ਉਹਦੇ ਪਿੱਛੇ ਸੱਚਾਈ ਨਹੀਂ ਰਹਿੰਦੀ। ਤੁਹਾਡੇ ਪੈਗੰਬਰ ਨੂੰ 14 ਤਬਕਾਂ ਦੀ ਸੋਝੀ ਰੱਬ ਨੇ ਦਿੱਤੀ, ਉਹਨੇ 14 ਤਬਕ ਲਿਖ ਦਿੱਤੇ, ਅਤੇ ਸਾਨੂੰ ਅਕਾਲ ਪੁਰਖ ਨੇ ਲੱਖਾਂ ਪਾਤਾਲਾਂ ਅਤੇ ਆਕਾਸ਼ਾਂ ਦੀ ਸੋਝੀ ਬਖਸ਼ੀ ਹੈ ਅਤੇ ਅਸੀਂ ਵੀ ਸੱਚ ਬਿਆਨ ਕੀਤਾ। ਪਰ ਪੀਰ ਦੇ ਮਨ ਦੀ ਸ਼ੰਕਾ ਨਾ ਦੂਰ ਹੋਈ, ਕਹਿਣ ਲੱਗਾ ਜੇ ਇਹ ਗੱਲ ਸੱਚੀ ਹੈ, ਲੱਖਾਂ ਪਾਤਾਲ ਅਤੇ ਲੱਖਾਂ ਆਕਾਸ਼ ਨੇ, ਫਿਰ ਮੈਨੂੰ ਦਿਖਾਓ। ਹੁਣ ਗੱਲ ਦਿਖਾਉਣ 'ਤੇ ਆ ਕੇ ਖੜੀ। ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਅਤੇ ਆਪ ਪਰਮੇਸ਼ਰ ਸਨ, ਗੁਰ ਪਰਮੇਸ਼ਰ ਏਕ ਹੈ, ਸਮੈ ਰਹਿਆ ਸਮਾਏ ਸਮਰੱਥ। ਗੁਰੂ ਕਹਿਣ ਲੱਗੇ, ਅੱਛਾ ਫਿਰ ਤਿਆਰੀ ਕਰ ਜੇ ਤੂੰ ਵੇਖਣਾ ਚਾਹੁੰਦਾ। ਜਦੋਂ ਪੀਰ ਨੇ ਆਪਣੇ ਸਰੀਰ ਵੱਲ ਨਿਗਾਹ ਮਾਰੀ ਅਤੇ ਕਾਫ਼ੀ ਵਡੇਰੀ ਉਮਰ ਸੀ, ਬਿਰਧ ਹੋ ਚੁੱਕਿਆ ਸੀ, ਮਨ ਵਿੱਚ ਖਿਆਲ ਆਇਆ, ਕਹਿੰਦਾ ਹੁਣ ਬੁੱਢਾ ਹੋਇਆ ਅਤੇ ਹੁਣ ਲੱਖਾਂ ਪਾਤਾਲ ਅਤੇ ਲੱਖਾਂ ਆਕਾਸ਼ਾਂ ਦੀ ਪੁਲਾੜ ਦੀ ਯਾਤਰਾ ਕਰਨੀ ਕਿਹੜਾ ਸੌਖਾ ਕੰਮ ਹੈ? ਹੁਣ ਬੁੱਢਾ ਆਦਮੀ ਜਿਹੜਾ ਧਰਤੀ 'ਤੇ ਨਹੀਂ ਤੁਰ ਸਕਦਾ ਅਤੇ ਉਹ ਹੁਣ ਉੱਥੇ ਆਕਾਸ਼ ਵਿੱਚ ਕਿਵੇਂ ਉੱਡ ਕੇ ਜਾਵੇ? ਉਹ ਕਹਿੰਦਾ ਮਹਾਰਾਜ, ਮੈਨੂੰ ਤਾਂ ਮਾਫ਼ ਕਰੋ, ਤੁਸੀਂ ਮੇਰੇ ਪੁੱਤਰ ਨੂੰ ਲੈ ਜਾਓ, ਉਹ ਨੌਜਵਾਨ ਹੈ, ਉਹ ਤੁਹਾਡੇ ਨਾਲ ਚੱਲ ਸਕਦਾ। ਅਤੇ ਗੁਰੂ ਮਹਾਰਾਜ ਕਹਿੰਦੇ ਜਿਹਨੂੰ ਮਰਜ਼ੀ ਭੇਜੇ। ਅਤੇ ਪੀਰ ਨੇ ਆਪਣੇ ਪੁੱਤਰ ਨੂੰ ਆਖਿਆ ਵੀ ਤੂੰ ਗੁਰੂ ਮਹਾਰਾਜ ਦੇ ਨਾਲ ਜਾ, ਜੋ ਕੁਝ ਉਹ ਕਹਿੰਦੇ ਨੇ ਕਿ ਉਹ ਸੱਚ ਹੈ, ਇਸ ਗੱਲ ਦਾ ਨਿਰਣਾ ਹੋਣਾ ਚਾਹੀਦਾ। ਪੁੱਤਰ ਤਿਆਰ ਹੋ ਗਿਆ ਅਤੇ ਹੁਣ ਗੁਰੂ ਮਹਾਰਾਜ ਨੂੰ ਕਿਹੜਾ ਕੋਈ ਦੇਰ ਲੱਗਣੀ ਸੀ। ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਨੇ ਪੀਰ ਦੇ ਪੁੱਤਰ ਨੂੰ ਸਾਹਮਣੇ ਬਿਠਾਇਆ, ਕਹਿਣ ਲੱਗੇ ਅੱਖਾਂ ਬੰਦ ਕਰ। ਸਤਿਗੁਰੂ ਮਹਾਰਾਜ ਨੇ ਆਪਣੀ ਸਮਰੱਥਾ ਦੇ ਨਾਲ ਉਸ ਦੀ ਸੁਰਤ ਨੂੰ ਉੱਪਰ ਚੁੱਕਿਆ। ਇੱਕ ਕਿਰਪਾ ਹੁੰਦੀ ਹੈ, ਖਾਸ ਕੀ ਇਹ ਚੀਜ਼ ਹੁੰਦੀ ਹੈ ਵੀ ਗੁਰੂ ਮਹਾਰਾਜ ਨੇ ਕਿਰਪਾ ਕਰਕੇ ਉਸ ਪੀਰ ਦੇ ਪੁੱਤਰ ਦੀ ਸੁਰਤ ਨੂੰ ਸਰੀਰ ਤੋਂ ਉੱਪਰ ਚੁੱਕਿਆ ਅਤੇ ਉਹਦੀ ਜਿਹੜੀ ਰੂਹ ਸੀ ਅਤੇ ਸੁਰਤ ਉਹ ਇਸ ਧਰਤੀ ਤੋਂ ਉੱਡ ਕੇ ਅਤੇ ਆਕਾਸ਼ ਵੱਲ ਨੂੰ ਪਰਵਾਜ਼ ਕਰ ਰਹੀ ਹੈ, ਉਹਨੂੰ ਮਹਿਸੂਸ ਹੋ ਰਿਹਾ ਹੈ। ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵੀ ਨਾਲ ਨੇ ਅਤੇ ਜੋ ਕੁਝ ਗੁਰੂ ਮਹਾਰਾਜ ਨੇ ਬਚਨ ਕੀਤਾ ਸੀ ਅਤੇ ਇੱਕ ਤਾਬਕ ਦੇਖਿਆ, ਦੂਜਾ ਦੇਖਿਆ, ਤੀਜਾ ਦੇਖਿਆ ਅਤੇ ਜਦੋਂ ਸੈਂਕੜੇ ਅਤੇ ਹਜ਼ਾਰਾਂ ਵੇਖੇ ਅਤੇ ਪੀਰ ਦਾ ਪੁੱਤਰ ਕਹਿਣ ਲੱਗਾ ਮਹਾਰਾਜ ਹੋਰ ਕਿੰਨੇ ਕਿੰਨੇ? ਗੁਰੂ ਮਹਾਰਾਜ ਕਹਿੰਦੇ ਕੋਈ ਅੰਤ ਨਹੀਂ, ਬੇਅੰਤ ਨੇ। ਓੜਕ ਓੜਕ ਪਾਲ ਥੱਕੇ ਵੇਦ ਕਹਿਣ ਇੱਕ ਵਾਰ। ਕਹਿਣ ਲੱਗਾ ਮਹਾਰਾਜ ਹੁਣ ਜੇ ਆਪਾਂ ਇਹੀ ਵੇਖਦੇ ਰਹੇ ਤਾਂ ਵਾਪਸ ਕਿਵੇਂ ਜਾਵਾਂਗੇ? ਅਤੇ ਮੇਰੀ ਤਾਂ ਬੇਨਤੀ ਆ ਵੀ ਹੁਣ ਆਪਾਂ ਨੂੰ ਪਿੱਛੇ ਹੀ ਜਾਣਾ ਚਾਹੀਦਾ, ਮੈਂ ਜਾ ਕੇ ਦੱਸਣਾ ਵੀ ਤਾਂ ਹੈ ਨਾ। ਅਤੇ ਗੁਰੂ ਮਹਾਰਾਜ ਕਹਿੰਦੇ ਚੰਗਾ ਭਾਈ, ਹੁਣ ਤੂੰ ਉੱਪਰਲੇ ਲੋਕ ਤਾਂ ਵੇਖ ਲਏ ਨੇ ਅਤੇ ਪਰ ਉਹ ਹੇਠਲੇ ਪਤਾਲ ਵੀ ਦੇਖ ਲੈ। ਫਿਰ ਉਹਨੂੰ ਲੱਖਾਂ ਪਤਾਲ ਵੀ ਦਿਖਾਏ। ਇਹ ਇਤਿਹਾਸ ਗਵਾਹ ਹੈ ਅਤੇ ਭਾਈ ਗੁਰਦਾਸ ਜੀ ਨੇ ਵੀ ਇਹ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਪਾਤਾਲਾਂ ਆਲਾ ਆਕਾਸ਼ ਲੱਖ ਅੱਖ ਪੁਰਖ ਵਿੱਚ ਸਭ ਦਿਖਲਾਈ ਅਤੇ ਗੁਰੂ ਮਹਾਰਾਜ ਨੇ ਇੱਕ ਅੱਖ ਦੇ ਫੋਰੇ ਵਿੱਚ ਇੰਨੀ ਉਹਨੂੰ ਸਰਬਕਤਾ ਦਿੱਤੀ, ਪੀਰ ਦੇ ਪੁੱਤਰ ਨੂੰ ਲੱਖਾਂ ਆਕਾਸ਼ ਤੇ ਲੱਖਾਂ ਪਾਤਾਲ ਦਿਖਾ ਦਿੱਤੇ। ਆ ਹੁਣ ਤਾਂ ਵੇਖ ਲਓ, ਇਸ ਧਰਤੀ ਤੋਂ ਚੰਦਰਮਾ ਤੱਕ ਜਾਂ ਮੰਗਲ ਤੱਕ ਜਾਣ ਵਾਸਤੇ ਅਤੇ ਹੁਣ ਵੇਖ ਲਓ ਕਿੰਨਾ ਵਿਗਿਆਨੀਆਂ ਨੂੰ ਉਹ ਖਰਚ ਕਰਨਾ ਪੈਂਦਾ ਅਤੇ ਕਿੰਨੀ ਮਿਹਨਤ ਕਰਨੀ ਪੈਂਦੀ, ਕਈ ਵਾਰੀ ਫਿਰ ਵੀ ਅਸਫਲ ਰਹਿੰਦੇ ਨੇ। ਪਰ ਗੁਰੂ ਮਹਾਰਾਜ ਨੇ ਨਾ ਤਾਂ ਕੋਈ ਉੱਥੇ ਰਾਕਟ ਵਰਤਿਆ ਅਤੇ ਨਾ ਹੀ ਕੋਈ ਜਹਾਜ਼ ਲਿਆ, ਅਤੇ ਬਸ ਆਪਣੀ ਆਤਮਕ ਸ਼ਕਤੀ ਨਾਲ ਹੀ ਸਾਰਾ ਕੁਝ ਕਰਕੇ ਵਿਖਾਇਆ। ਇਸੇ ਲਈ ਜਿੱਥੇ ਬਾਹਰਲੀ ਸਾਇੰਸ ਹੈ, ਉੱਥੇ ਆਤਮਕ ਸਾਇੰਸ ਵੀ ਇੱਕ ਵੱਖਰੀ ਚੀਜ਼ ਹੈ ਜਿਹੜੀ ਮਹਾਂਪੁਰਖਾਂ ਦੇ ਕੋਲ ਹੀ ਹੋ ਸਕਦੀ ਹੈ। ਅਤੇ ਗੁਰੂ ਮਹਾਰਾਜ ਅਤੇ ਉਸ ਆਤਮਕ ਸਾਇੰਸ ਦੇ ਇੱਕ ਮਹਾਨ ਆਗੂ ਸਨ, ਇਸ ਲਈ ਉਹਨਾਂ ਦੇ ਵਾਸਤੇ ਕੋਈ ਵੱਡੀ ਗੱਲ ਨਹੀਂ ਸੀ। ਅਤੇ ਜਦੋਂ ਵਾਪਸ ਮੁੜ ਕੇ ਸਤਿਗੁਰੂ ਆਏ, ਇੱਕ ਵੱਡੀ ਹੈਰਾਨੀ ਦੀ ਗੱਲ ਇਹ ਸੀ ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੀਰ ਦਾ ਪੁੱਤਰ ਕਹਿਣ ਲੱਗਾ ਵੀ ਕਹਿੰਦਾ ਵੀ ਉਹਨਾਂ ਨੂੰ ਯਕੀਨ ਕਿਵੇਂ ਆਵੇਗਾ ਵੀ ਲੱਖਾਂ ਪਾਤਾਲ ਅਤੇ ਲੱਖਾਂ ਆਕਾਸ਼ ਵੇਖੇ ਨੇ, ਉਹਨਾਂ ਲਈ ਕੋਈ ਨਾ ਕੋਈ ਨਿਸ਼ਾਨੀ ਵੀ ਲੈ ਕੇ ਜਾਣੀ ਚਾਹੀਦੀ ਹੈ। ਆ ਜਿਵੇਂ ਹੁਣ ਵੀ ਜਿਹੜੇ ਵਿਗਿਆਨੀ ਚੰਦਰਮਾ 'ਤੇ ਗਏ ਨੇ, ਕੁਛ ਉੱਥੋਂ ਦੀ ਮਿੱਟੀ ਮੁੱਟੀ ਜਾਂ ਕੁਛ ਸੈਂਪਲ ਇੱਥੇ ਲੈ ਕੇ ਆਏ, ਅਤੇ ਹੁਣ ਜਦੋਂ ਪੀਰ ਦੇ ਪੁੱਤਰ ਨੇ ਬੇਨਤੀ ਕੀਤੀ, ਗੁਰੂ ਮਹਾਰਾਜ ਕਹਿਣ ਲੱਗੇ ਚੰਗਾ ਭਾਈ, ਜੇ ਤੂੰ ਕੋਈ ਨਿਸ਼ਾਨੀ ਲੈਣੀ ਹੈ ਤਾਂ ਫਿਰ ਹੁਣ ਗੁਰੂ ਘਰ ਵਿੱਚ ਤਾਂ ਕੜਾਹ ਪ੍ਰਸ਼ਾਦ ਹੀ ਮਹਾਨ ਹੁੰਦਾ ਅਤੇ ਪ੍ਰਸ਼ਾਦ ਲੈ ਕੇ ਜਾ। ਕਹਿਣ ਲੱਗਾ ਸਤ ਬਚਨ। ਅਤੇ ਜਿੱਥੇ ਵੀ ਗੁਰੂ ਨਾਨਕ ਸਾਹਿਬ ਗਏ ਉੱਥੇ ਹੀ ਗੁਰੂ ਦੀਆਂ ਸੰਗਤਾਂ ਸਨ, ਕਿਉਂਕਿ ਆਹ ਪਰਮੇਸ਼ਰ ਰੂਪ ਸਨ, ਅਤੇ ਉੱਥੇ ਸਤਿਗੁਰੂ ਮਹਾਰਾਜ ਦਾ ਸਤਿਕਾਰ ਹੋਇਆ, ਪੂਜਾ ਹੋਈ, ਆਰਤੀਆਂ ਉਤਾਰੀਆਂ ਗਈਆਂ, ਦੀਵਾਨ ਸਜੇ, ਅਰਦਾਸ ਹੋਈ, ਕੜਾਹ ਪ੍ਰਸ਼ਾਦੀਆਂ ਦੇਗਾਂ ਵੰਡੀਆਂ ਗਈਆਂ, ਅਤੇ ਗੁਰੂ ਮਹਾਰਾਜ ਨੇ ਅਤੇ ਫਿਰ ਉਹ ਪਤਾਲ ਵਿੱਚ ਜਦੋਂ ਅਖੀਰਲੇ ਪਤਾਲ ਵਿੱਚ ਗਏ ਨਾ, ਜਿੱਥੋਂ ਵਾਪਸ ਮੁੜਨਾ ਸੀ, ਉੱਥੋਂ ਫਿਰ ਉਹ ਕੜਾਹ ਪ੍ਰਸ਼ਾਦ ਦਾ ਇੱਕ ਕੌਲ ਭਰ ਕੇ, ਇੱਕ ਬਾਟਾ ਭਰ ਕੇ ਪੀਰ ਦੇ ਪੁੱਤਰ ਨੂੰ ਨਿਸ਼ਾਨੀ ਵਜੋਂ ਗੁਰੂ ਮਹਾਰਾਜ ਨੇ ਦਿੱਤਾ। ਅਤੇ ਜਦੋਂ ਵਾਪਸ ਮੁੜ ਕੇ ਆਏ ਅਤੇ ਉਸ ਵੇਲੇ ਕੇਵਲ ਅੱਖਾਂ ਹੀ ਮੀਟੀਆਂ ਸਨ, ਹੋਰ ਤਾਂ ਜਾਣਾ ਅਤੇ ਸਰੀਰ ਤਾਂ ਇੱਥੇ ਹੀ ਸੀ। ਅਤੇ ਜਦੋਂ ਅੱਖਾਂ ਖੋਲੀਆਂ ਅਤੇ ਸਾਰੇ ਲੋਕ ਵੇਖ ਰਹੇ ਸਨ, ਅਤੇ ਪੀਰ ਨੇ ਪੁੱਤਰ ਨੂੰ ਪੁੱਛਿਆ, ਕਿਉਂ ਵੀ ਦੱਸ, ਜੋ ਕੁਝ ਇਹ ਕਹਿ ਰਹੇ ਨੇ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਇਹ ਗੱਲ ਸੱਚੀ ਹੈ ਕਿ ਨਹੀਂ? ਉਹ ਕਹਿੰਦਾ, ਪੀਰ ਜੀ, ਤੁਸੀਂ ਇਸ ਗੱਲ ਬਾਰੇ ਕੀ ਪੁੱਛਦੇ ਹੋ? ਮੈਂ ਤਾਂ ਇਸ ਗੱਲ ਤੋਂ ਹੈਰਾਨ ਹਾਂ। ਜਿੱਥੇ ਵੀ ਅਸੀਂ ਗਏ ਉੱਥੇ ਸਾਰੇ ਥਾਂ ਗੁਰੂ ਨਾਨਕ ਦੀ ਪੂਜਾ ਹੋਈ, ਸਾਰੇ ਥਾਂ ਗੁਰੂ ਨਾਨਕ ਦਾ ਡੰਕਾ ਵੱਜਿਆ, ਸਾਰੇ ਥਾਂ 'ਤੇ ਗੁਰੂ ਨਾਨਕ ਦਾ ਰਾਜ ਮੈਂ ਦੇਖਿਆ। ਇਸ ਲਈ ਇਹਨਾਂ ਤੋਂ ਬਿਨਾਂ ਹੋਰ ਕੋਈ ਮੇਰੇ ਵਾਸਤੇ ਕੋਈ ਪੈਗੰਬਰ, ਕੋਈ ਖੁਦਾ ਨਹੀਂ ਹੋ ਸਕਦਾ। ਇਸ ਲਈ ਭੁੱਲ ਜਾਓ ਹੁਣ ਤੁਸੀਂ ਹੋਰ ਗੱਲਾਂ ਨੂੰ, ਅਤੇ ਇਹਨਾਂ ਦੇ ਮੁਰੀਦ ਬਣੋ, ਇਹਨਾਂ ਦੇ ਪੈਰੋਕਾਰ ਬਣੋ। ਇਹ ਤਾਂ ਆਪ ਪਰਮੇਸ਼ਰ ਨੇ, ਆਪ ਖੁਦਾ ਨੇ। ਇਉਂ ਭਾਈ ਸਤਿਗੁਰੂ ਵਿੱਚ ਇਹ ਸਮਰੱਥਾ ਹੈ, ਜਿੱਥੇ ਵੀ ਚਾਹੁਣ ਉਹ ਸਭ ਕੁਛ ਕਰ ਸਕਦੇ ਨੇ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਫਰਮਾਉਂਦੇ ਹਨ ਵੀ ਅਸੀਂ ਤਾਂ ਚਾਰੇ ਕੁੰਟਾਂ ਦਸੋਂ ਦਿਸ਼ਾ ਦੇ ਵਿੱਚ ਵੇਖਿਆ ਹੈ ਜਾ ਕੇ, ਤਿਸ ਬਿਨ ਅਵਰ ਨਾ ਕੋਏ, ਵੀ ਉਸ ਅਕਾਲ ਪੁਰਖ ਤੋਂ ਬਿਨਾਂ ਮੈਨੂੰ ਤੇ ਕੋਈ ਹੋਰ ਦਿਸਿਆ ਹੀ ਨਹੀਂ ਹੈ।
ਵੇਦ ਪੁਰਾਣ ਸਿਮਰਤ ਸੁਣੇ ਬਹੁਬਿਦ ਕਰੋ ਵਿਚਾਰ।
ਲੋ ਹਜ਼ੂਰ ਕਹਿੰਦੇ ਨੇ ਭਾਈ, ਜਿਹੜੇ ਹਿੰਦੂ ਮਤ ਦੇ ਧਰਮ ਗ੍ਰੰਥ ਨੇ ਵੇਦ, ਤੇ ਇਤਿਹਾਸਕ ਗ੍ਰੰਥ ਨੇ ਪੁਰਾਣ, ਤੇ ਖਾਸ ਜਿਹਨਾਂ ਵਿੱਚ ਕੋਈ ਰਹਿਤ ਮਰਜ਼ਾਦਾ ਕਰਮ ਕਾਂਡ ਦੀ, ਹੋਰ ਵਰਨਾ ਸ਼ਰਮਾ ਦੇ ਧਰਮ ਦੀ ਮਰਜ਼ਾਦਾ ਲਿਖੀ ਹੋਈ, ਉਹ ਹਨ ਸਿਮਰਤੀਆਂ। ਹਜ਼ੂਰ ਕਹਿੰਦੇ ਸੀ ਵੇਦਾਂ ਪੁਰਾਣਾ ਸਿਮਰਤੀਆਂ ਨੂੰ ਵੀ ਸੁਣਿਆ ਹੈ, ਤੇ ਬਹੁਬਿਦ ਕਰੋ ਵਿਚਾਰ, ਤੇ ਬਹੁਤ ਤਰੀਕਿਆਂ ਨਾਲ ਆਪ ਵੀ ਵਿਚਾਰ ਕੇ ਦੇਖਦੇ ਹਾਂ।
ਉਦਾਹਰਨ ਭੈ ਹਰਨ ਸੁਖ ਸਾਗਰ ਨਿਰੰਕਾਰ।
ਲੋ ਸਾਰੇ ਪਾਪੀਆਂ ਨੂੰ ਉਦਾਹਰਨ ਵਾਲਾ, ਤੇ ਹਰ ਇੱਕ ਦੇ ਭੈ ਨੂੰ ਹਰਨ ਨਾਸ ਕਰਨ ਵਾਲਾ, ਤੇ ਸੁਖਾਂ ਦਾ ਸਾਗਰ ਇੱਕੋ ਇੱਕ ਨਿਰੰਕਾਰ ਹੈ। ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਨਾ ਕੋਈ ਪਾਪੀਆਂ ਨੂੰ ਉਧਾਰ ਸਕਦਾ, ਨਾ ਹੀ ਸਾਡੇ ਡਰ ਭੈ ਨੂੰ ਕੋਈ ਦੂਰ ਕਰ ਸਕਦਾ, ਤੇ ਨਾ ਹੀ ਕੋਈ ਸੁਖ ਪ੍ਰਦਾਨ ਕਰ ਸਕਦਾ ਹੈ।
ਦਾਤਾ ਭੁਗਤਾ ਦੇਨਹਾਰ ਤਿਸ ਬਿਨ ਅਵਰ ਨਾ ਜਾਏ।
ਲੋ ਹਜ਼ੂਰ ਕਹਿੰਦੇ ਨੇ ਉਹੀ ਅਕਾਲ ਪੁਰਖ ਵਾਹਿਗੁਰੂ ਦਾਤਾ ਹੈ, ਤੇ ਉਹੀ ਭੁਗਤਾ ਲੈ ਕੇ ਛਕਣ ਵਾਲਾ ਹੈ, ਦੇਣਹਾਰ ਵੀ ਉਹੀ ਹੈ, ਤਿਸ ਬਿਨ ਅਵਰ ਨਾ ਜਾਏ। ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਜਾਇਦ ਅਰਥ ਜਗ੍ਹਾ ਹੀ ਨਹੀਂ ਹੈ।
ਜੋ ਚਾਹ ਹੈ ਸੋਈ ਮਿਲੈ, ਨਾਨਕ ਹਰ ਗੁਣ ਗਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਰੱਬ ਦੇ ਘਰ ਦੇ ਵਿੱਚ ਜਾ ਕੇ ਜੋ ਚਾਹ ਹੈ, ਜੋ ਵੀ ਚਾਹੇਗਾ ਸੋਈ ਮਿਲੈ, ਉਹੀ ਮਿਲ ਜਾਵੇਗਾ।